एक ओंकार सतनाम करता पुरख निरपौ निर्वैर अकाल मूरत अजूनी शय पंगुर प्रसाद जप आद सच जोगाद सच है पी सच नानक होशी पी सच कामी क्रोधी चातुरी बाजी गर्वे काम निंदा करते जन्म सिरानो कब हो ना सिमरियो राम काम क्रोध लोभ झूठ निंदा इनते आप छुड़ावो ए पीतर ते इनको डारो अपन निकट बुलावो एह पीतर ते इनको डारो अपन निकट बुलावो परम सम्मान योग साहिब श्री गुरु ग्रंथ साहिब सचे पातशाह महाराज जी दे पावन पवित्र हजूरी अंदर सुबाहे मान खोए बैठे गुरु सवारे सत संगी जनों शहीदां दे सरताज धन गुरु अर्जुन देव सचे पातशाह जी महाराज उन्हां दा पवित्र शहीदी पुरब गुरु ग्रंथ साहिब जी दी हजूरी विच बैठ के सतगुरु जी दे अमृत बचन गुरबाणी शब्द दा टेक ओट आसरा लै के मना रहे हो जिमें आप जी नूं पता है सतगुरु गुरु ग्रंथ साहिब जी दी कृपा नाल अरदास दी विचार आपां ने प्रारंभ कीती है। सिर्फ एक खिन अर्ज करनी चाहांगा कि धन गुरु अर्जुन देव सच्चे पातशाह महाराज जी दी शहादत जिन्हां ने सारी जिंदगी सच दा निम्रता दा ते अंदर नूं ठंड पहुंचाउण वाले परमेश्वर दे नाम दा प्रचार कीता उस ठंड दे पहाड़ नूं उस ठंड दे सोमे नूं तपदे हुए लोकां ने जिन्हां दे अंदर तपश नाल वकारां नाल ईरखा नाल जुल्म दी खनेरी नाल जुल्म दी तश तपश नाल सड़े पए सन यतन तां उन्हां ने पहला भी बड़ा कीता गुरु अर्जुन देव जी नूं तपान दे लई पर गुरु अर्जुन देव जी दा अंदर तपया नहीं। گرو کے لنگر مستانے کروا دیتے، سلحی کدی چڑھ کے آ گیا، کدی سلبھی اپنی فوج لے کے چڑھیا، کدی گرو ارجن دیو جی دے اکلوکتے پتر نو مارن دے لئی تین خونی وار کیتے، پر تن گرو ارجن دیو جدوں بھی وار تو ہر گوبند صاحب بچے تے کیول داتار دے شکر بھی جڑ گئے، اندر تپیا نہیں، پتا نہیں انہاں نو اگ نال کھیڈن والیاں نو تن گرو ارجن دیو جی نو اخیر تتی توی تے بٹھایا، سیس وچ ریتا پایا، ایک عرض کرانگا کہ کیول چندو دا ہاتھ نہیں، یہ تا ایک معمولی جی کٹنا ہے کہ چندو دا رشتہ موڑ دیتا تے تتی توی تے بٹھا دینا، آپا کدی سوچیے تا سہی کہ کیول ایک چندو ورگے دیوان دی طاقت سی کہ گرو ارجن دیو جی نو تتی توی تے بٹھا سکدا، اے دا کارن دلی دربار دیاں گجیاں شاساں سن، او نہیں سن چاہندے کہ گرو نانک صاحب دے گھروں سچ دی آواز نکلے، اس کر کے جہانگیر دے متسوی نیتی نے گرو ارجن دیو جی دے گھر نو جھوٹ دی دکان کیا سی اپنی لکھت دے اندر، پر گرو ارجن دیو سائیں دے پانے نو من گئے، تے کمال دی گل کتے بھی خزور نے سراپ نہیں، کتے بھی خزور نے گسے نل نہیں، متھے تے تیوڑی نہیں، بس ایک کوئی مکھ وچوں شبد نکلیا سی کہ میرے مالک جی جیوں جیوں تیرا حکم تیویں تیوں ہوونا، جے جے رکھیں آپ تے جائے کھڑوونا۔ ستگرو گرو ارجن دیو جی دے جیون اور شہادت سبندی پرسوں دے دیوان بھی ضرور عرض کرانگا دوپہر دے دیوان وچ، آؤ تن گرو نانک صاحب جی دے پوتر بچن اور انہاں دے جیون سبندی جو گرو کلگیتر پتا جی نے بچن کہنے کہ پرتھم پگوتی سمر کہ گر نانک لئی تیائے، گرو نانک صاحب نو تیا لئے، تے اج گرو دیو جی نے تین گرو صاحباناں دی سہایتا منگی، کہن لگے پرتھم پگوتی سمر کہ گرو نانک لئی تیائے، پھر انگد گر تے امرداس رام داس کوئی سہائے، تن گرو انگد صاحب تن گرو امرداس ہے تن گرو رام داس سچے پاتشاہ جی، میں آپ جی دے در تے آپ دی سہایتا لی پکارنا ہاں، آؤ تن گرو انگد صاحب جی دے جیون سبندی اور انہاں دے امرت بچن بخشے ہوئے سمے اندر رہ کے آپ نال سانجے کرن دا یتن کرانگا، آؤ کرو کرپالتا تن گرو انگد دیو سچے پادشاہ انہاں دے پوتر چرن کملان دی ٹیک لو، آپ بخشو اسیس تے بینتی کریے تن گرو انگد صاحب جی آپ وچ ورتو، اینا کھنڈے ہوئے منا نو ٹکا بخش کے پریم پاونا دا بیج کتے اندر پا دیو، کرو بخشش گرو بخشی فتح پروان کرو جی، واہ گرو جی کا خالصہ واہ گرو جی کی فتح۔ ستگرو گرو نانک صاحب مہاراج جی دی شفت کر دیاں، ستا تے بلوانڈ جی نے اپنی وار اندر ایک بچن کے او کہندے نے کہ خے سنسار دے لوگو کہ جس دا نامنا جس دی وڈیائی جس دی اپما نو کرتا پرخ وہگرو اچا کرنا چاہے تے سنسار دے منو کل کوئی شبد نہیں کہ اس وڈیائی نو اس اپما نو جوخ کے کہہ دے وے کہ او دی اپما وڈیائی اتنی کوئے، شبد ہے ہی نہیں، او تے الفاظ اوتھے شبد ختم ہو جاندے نے، تے پچھیا بابا ستا جی نو کہ کنا دے نامنے دی گل کر دیو، تے ستا بلوانڈ صاحب نے بچن کیا کہن لگے ناؤں کرتا قادر کرے کیوں بول ہووے جو کھیمد ہے، کہ جس دے نامنے نو اس قادر نے اس کرتار نے اچیاں کرنے، ساڈے کول کیڑے شبد نے ساڈے کول کیڑے اکھر نے جنہاں نے جو کھیمدا دا عرصے سی تول لانگے جو کے کہہ دیاں گے کہ وڈیائی اینی کوئے، ਤੇ ਕਹਿੰਦੇ ਨੇ ਇਹ ਨਾਮ ਨਾ ਗੁਰੂ ਨਾਨਕ ਸਾਹਿਬ ਦਾ ਹੈ। ਨਾ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੇ ਜੋ ਖੀਮਦੈ ਦੇ ਗੁਣਾ ਸਤ ਭੈਣ ਪਾਰ ਆਵ ਹੈ ਪਾਰ ਅੰਗਤ ਦਾਨ ਪੜੀਮਦੈ ਨਾਨਕ ਰਾਹ ਚਲਾਇਆ ਸਚ ਕੋਟ ਸਤਾਣੀ ਨੀਵਦੈ ਲੈਣੇ ਧਰਿਓ ਨ ਸਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਧਿਆਨ ਦਿਆ ਜੇ ਸੱਤਾ ਬਲਵੰਡ ਸਾਹਿਬ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਗੁਣਾਂ ਨੂੰ ਲੋਕ ਲੋਚਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਗੁਰੂ ਨਾਨਕ ਸਾਹਿਬ ਇਹ ਗੁਣ ਤਾਂ ਤੇਰੇ ਭੈਣ ਭਰਾਵਾਂ ਦੀ ਤਰ੍ਹਾਂ ਤੇਰੇ ਨਾਲ ਨੇ ਤੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਤੇਰੇ ਦਰ ਤੇ ਆਏ ਨੇ ਉਹਨਾਂ ਦੇ ਸਿਰ ਤੇ ਤੂੰ ਸਿਵਤ ਸਲਾਹ ਦਾ ਛਤਰ ਧਰ ਦਿੱਤਾ ਤੇ ਕਹਿੰਦੇ ਇੰਨੀ ਕੁ ਕਿਰਪਾ ਕੀਤੀ ਹੈ ਕਿ ਆਪਣੇ ਜੀਂਦੇ ਜੀ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਉਹਨੂੰ ਚੇਲੇ ਤੋਂ ਗੁਰੂ ਬਣਾ ਦਿੱਤਾ। ਸਾਹਿਬ ਦੇ ਬਚਨ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਸੰਖੇਪ ਵਿੱਚ ਆਪ ਨਾਲ ਸਾਂਝਾ ਕਰਨਾ। ਕਹਿਣ ਲੱਗੇ ਦੇ ਗੁਣਾ ਸਤ ਭੈਣ ਪਾਰ ਆਵ ਹੈ ਪਾਰ ਅੰਗਦ ਦਾਨ ਪੜੀਮਦੈ ਲਹਿਣੇ ਧਰਿਓ ਨ ਸਤ ਸਿਰ ਕਰ ਸਿਵਤੀ ਅੰਮ੍ਰਿਤ ਪੀਵਦੈ। ਅੱਗੇ ਬਚਨ ਹੈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿਤੋਸ ਜੀਵਦੈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਹੱਥ ਵਿੱਚ ਇੱਕ ਖੜਕ ਹੈ ਸ਼ਬਦ ਵਰਤਿਆ ਕਿਰਪਾਨ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਕਿ ਜਦੋਂ ਭਾਈ ਲਹਿਣਾ ਜੀ ਤੁਹਾਡੇ ਦਰ ਤੇ ਆਏ ਤੇ ਤੁਸੀਂ ਗੁਰਮਤ ਦੀ ਕਿਰਪਾਨ ਪੂਰੇ ਜ਼ੋਰ ਦੇ ਨਾਲ ਚਲਾਈ ਤੇ ਕੀਤਾ ਕਿ ਅੰਦਰ ਦੀਆਂ ਬੁਰਿਆਈਆਂ ਨੂੰ ਕੱਟ ਕੇ ਅੰਦਰ ਦੇ ਔਗਣਾਂ ਨੂੰ ਕੱਟ ਕੇ ਆਪਣੇ ਜੀਂਦੇ ਜੀ ਲਹਿਣੇ ਨੂੰ ਆਪਣੀ ਥਾਂ ਤੇ ਥਾਪ ਕੇ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਕਰ ਦਿੱਤੀ। ਹੁਣ ਆਪਾਂ ਦੇਖਾਂਗੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਉਹ ਬੁਰਿਆਈਆਂ ਕੱਟੀਆਂ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਸਹਾਇਤਾ ਮੰਗਣੀ ਆ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਤੇਰੇ ਸਹਾਇਕ ਹੋਣ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਫਿਰ ਤੁਰਨਾ ਥੋੜਾ ਜਿਹਾ ਇਤਿਹਾਸ ਵਿੱਚ ਕਈ ਵਾਰੀ ਪਰਮੇਸ਼ਵਰ ਇਹੋ ਜਿਹੀ ਖੇਡ ਵਰਤਾਉਂਦਾ ਦੂਰ ਸ਼ਹਿਰਾਂ ਦੀ ਵਸੋਂ ਤੋਂ ਛੋਟੇ ਛੋਟੇ ਪਿੰਡਾਂ ਵਿੱਚ ਇਹੋ ਜਿਹੇ ਮਹਾਨ ਪੁਰਸ਼ਾਂ ਦੀ ਘਾਟ ਕਰਦਾ ਜਿਨ੍ਹਾਂ ਪਿੰਡਾਂ ਨੂੰ ਜਿਨ੍ਹਾਂ ਨਗਰਾਂ ਨੂੰ ਜਿਨ੍ਹਾਂ ਝੌਂਪੜੀਆਂ ਨੂੰ ਆਮ ਕੋਈ ਬੰਦਾ ਜਾਣਦਾ ਨਹੀਂ ਪਰ ਜਦੋਂ ਕਰਨੀ ਵਾਲੇ ਉਹ ਸੰਸਾਰ ਤੇ ਪ੍ਰਗਟ ਹੁੰਦੇ ਨੇ ਤੇ ਛੋਟੇ ਛੋਟੇ ਪਿੰਡ ਵੀ ਸੰਸਾਰ ਪੱਧਰ ਤੇ ਪ੍ਰਸਿੱਧ ਹੋ ਜਾਂਦੇ। ਕਿਸੇ ਨੂੰ ਪਤਾ ਸੀ ਕਿ ਜਿਹੜੀ ਕਦੀ ਮੱਤੇ ਦੀ ਸਰਾਂ ਉੱਜੜ ਚੁੱਕੀ ਸੀ ਜਿਹੜਾ ਥੇ ਬਣਿਆ ਹੋਇਆ ਇਸ ਥੇ ਨੂੰ ਕਿਸੇ ਨਾਂਗੇ ਉਦਾਸੀ ਨੇ ਪਰਤ ਕੇ ਫਿਰ ਆਬਾਦ ਕੀਤਾ। ਮੱਤੇ ਦੀ ਸਰਾਂ ਤੋਂ ਨਾਂਗੇ ਦੀ ਸਰਾਂ ਬਣ ਗਈ। ਇਸੇ ਨਾਂਗੇ ਦੀ ਸਰਾਂ ਦੇ ਅੰਦਰ ਬਾਬਾ ਫੇਰੂ ਇੱਕ ਧਰਮੀ ਪੁਰਸ਼ ਰਹਿੰਦਾ। ਇਹ ਗੱਲ ਵੱਖਰੀ ਕਿ ਉਹਦੇ ਧਰਮ ਦਾ ਜਾਂ ਉਹਦਾ ਅੰਦਰ ਦਾ ਅਕੀਦਾ ਕੀ, ਪਰ ਉਹ ਧਰਮ ਨੂੰ ਚਾਹਣ ਵਾਲਾ ਹੈ। ਉੱਥੇ ਬਾਬੇ ਫੇਰੂ ਦੇ ਘਰ ਅੰਦਰ ਸੰਨ 1504 ਨੂੰ ਇੱਕ ਬਾਲਕ ਦਾ ਜਨਮ ਹੋਇਆ ਜਿਸ ਗੁਰੂ ਅੰਗਦ ਸਾਹਿਬ ਦੇ ਆਪਾਂ ਸਹਾਇਤਾ ਮੰਗਣੀ। ਉਸ ਬਾਬੇ ਫੇਰੂ ਦੇ ਘਰ ਜਦੋਂ ਇਹ ਲਾਲ ਪੈਦਾ ਹੋਇਆ ਤੇ ਨਾਮ ਰੱਖਿਆ ਗਿਆ ਸੀ ਲਹਿਣਾ। ਪਿਤਾ ਦੇ ਨਾਲ ਕਾਰੋਬਾਰ ਕਰਦੇ ਰਹੇ। ਸਮਾਂ ਆਇਆ ਪਰਤ ਕੇ ਫਿਰ ਨਾਂਗੇ ਦੀ ਸਰਾਂ ਜਿਹੜੀ ਇਹਨੂੰ ਉਜਾੜਾ ਪਿਆ। ਬਾਬਾ ਫੇਰੂ ਆਪਣੇ ਪੁੱਤਰ ਨੂੰ ਲੈ ਕੇ ਨਾਂਗੇ ਦੀ ਸਰਾਂ ਤੋਂ ਖਰੀ ਕੇ ਪੱਤਨ ਨੇੜੇ ਖਰੀ ਕੇ ਆ ਕੇ ਆਪਣਾ ਵਸੇਬਾ ਕੀਤਾ। ਕੁਝ ਦਿਨ ਇੱਥੇ ਦੁਕਾਨ ਚਲਾਈ। ਸਮਾਂ ਲੰਘਿਆ ਤੇ ਬਾਬੇ ਫੇਰੂ ਦਾ ਪੁੱਤਰ ਭਾਈ ਲਹਿਣਾ ਇਹਨਾਂ ਦੀ ਸ਼ਾਦੀ ਭਾਈ ਦੇਵੀ ਚੰਦ ਜੀ ਦੀ ਬੱਚੀ ਬੀਬੀ ਖੀਵੀ ਦੇ ਨਾਲ ਖਡੂਰ ਦੀ ਧਰਤੀ ਤੇ ਹੋਈ। ਸਮਾਂ ਆਪਣੀ ਰਫਤਾਰ ਨਾਲ ਚੱਲੀ ਗਿਆ। ਬਾਬੇ ਫੇਰੂ ਨੇ ਇੱਕ ਸੰਗ ਬਣਾ ਲਿਆ, ਪੈਰਾਂ ਵਿੱਚ ਘੁੰਗਰੂ ਪਾਣੇ ਤੇ ਜਵਾਲਾ ਜੀ ਦੇ ਜਾ ਕੇ ਨੱਚ ਕੇ ਉਹਦੀਆਂ ਭੇਟਾਂ ਗਾਇਨ ਕਰਨੀਆਂ। ਸਮਾਂ ਲੰਘੀ ਗਿਆ, ਬਾਬਾ ਫੇਰੂ ਜੀ ਚਲਾਣਾ ਕਰ ਗਏ। ਉਹਨੇ ਦੇਵੀ ਦੀ ਪੂਜਾ ਵਾਲਾ ਸੰਗ ਦਾ ਜਿਹੜੀ ਜਥੇਦਾਰੀ ਸੀ ਉਹ ਆਪਣੇ ਪੁੱਤਰ ਭਾਈ ਲਹਿਣੇ ਨੂੰ ਆਗੂ ਥਾਪ ਦਿੱਤਾ। ਭਾਈ ਲਹਿਣਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆਏ, ਇੱਕ ਛੋਟੀ ਜਿਹੀ ਦੁਕਾਨ ਬਣਾ ਲਈ, ਆਪਣੀ ਕਿਰਤ ਕਮਾਈ ਕਰਨੀ, ਉਸ ਕਿਰਤ ਕਮਾਈ ਦੇ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ, ਦੇਵੀ ਦੀਆਂ ਭੇਟਾਂ ਗਾਉਣੀਆਂ, साल बाद देवी दी हजूरी विच हाजरी भरनी, पता नहीं देवी दी भेटा गा के भी अंदर नू टिका इकागरता ते रस ना मिलिया। किन्ने अज भाई लहणा जी अपने घरों बाहर निकले ने ते गली विचों एक बड़ी सुरीली आवाज पई आउंदी, देखियो गुरु अंगद साहब दी सहायता मंगनी आप। गली विचों आवाज पई आउंदी ए ते कोई अंदरों जुड़िया होया हिरदा लंघदा होया गली विचों उच्ची उच्ची गाउंदा पिया पौड़ी, जित सेवियां सुख पाईऐ सो साहिब सदा संभालिया, जित कीता पाईऐ अपना सा काल बुरी क्यों घालिया, मंदा मूल ना की चई दे लम्मी नदर नहालिया, ज्यो साहिब नाल ना हारिए ते वेहा पासा ढालिए किच लाहे ऊपर घालिए, ए आसा की वार दी इकवीं पौड़ी। ओ सज्जन प्रेम नाल भिज के बाणी गाई जांदा है ते भाई लहणा तेजी नाल पिछे दौड़ के पहुंचे, ते जदों ओ सज्जन ने चौवीं पौड़ी दा भोग पाया के वड्डे कियां वडियाईयां किच कहना कह ना जाए, ते भाई लहणे दा पता नहीं अंदर इको दम वह तुरिया, ते इंज लगा कि जिस टिका दी भाल विच मैं कई साल ला दिते ने इंज लगदा जिवें उस दर तो मैनू बुलावा आ गया, ते इस दी जबान विचो ओ शब्द मैनू उस दर ते लैण वास्ते आए। एक पौड़ी केवल सुनी, कहिंदे ने उस गुरमुख दा नाम सी भाई जोध, खैरे गोद दा जट, सहिब धन गुरु अंगद साहिब नूं कहिंदे ने ऐ जोध तू अपने भाई लहणा जी कहिंदे मुख तो जो गा रहा सैं पता नहीं मेरे अंदर नूं धू पई ए बचन सुन के। हकीकत ए वे प्यारियो जदों समा आउंदा ते पूर्व दा बीजिया होया बीज जदों पुंगरदा शब्द तां रोज ही सुनी दे ने, पर जदों रहमत दा समा आ जाए तो उदों ओही शब्द अंदर नूं घाओ कर जांदा। भाई लहणा जी कहिंदे ने ए अपनी रसना तो तुसी बोलदे की पैसो, भाई जोध कहिंदा है लहणा जी ए कोई आम बोल नहीं, ए मेरे गुरु नानक निरंकारी साहिब दी बाणी है, ते सानू सिखां नू हुक्म है कि अमृत वेले उठ के घर विच बैठ के बाणी पढ़नी है अभ्यास करना है, ते जदों अमृत वेले गली विचो लंघो उदों भी उच्ची गुरु की बाणी गायन करी जाओ। कहिंदे ने मैनू दस खां जेड़ा तू बचन गाउंदा पिया सां इहदा अर्थ की है, ते भाई साहिब ने फिर अर्थ कीते, कहिंदे ने मेरा गुरु बचन पिया करदा है ऐ मनुख जित सेवियां सुख पाईऐ सो साहिब सदा संभालिऐ, जिस दा सिमरन करन दे नाल सुख मिलदा होवे ते उस साहिब दे नाम दी संभाल करनी चाहीदी है। ते भाई लहणा जी कहिंदे ने जे एक पौड़ी सुन के सुख मिलिआ ते फिर मैनू उस साहिब दे दर ते छड्डिआ जिहदे साहिब दे दर ते रहा मैनू सदा लई सुख मिल जाएगा। कहिंदे ने मैनू अर्थ सुना पूरे, ते भाई साहिब ने अर्थ कर दिते जित सेवियां सुख पाईऐ सो साहिब सदा संभालिऐ, जित कीता पाईऐ अपना सा काल बुरी क्यों घालिऐ, जेड़े कीते कोई मंदे कर्मां दी सजा मिलनी है ते बुरी काल कदी घाली ना। कहन लगे जित कीता पाईऐ अपना सा काल बुरी क्यों घालिऐ, मंदा मूल ना कीचई दे लम्मी नदर निहालिऐ। लम्मी नदर दा अर्थ दीर्घ दृष्टि नाल सोच, वक्ती तौर ते खान पीण तक सीमित ना रही, एक दिन चेते रखी लम्मी सोच नाल ऐस शरीर दे ठीकरे ने भजना, हंस ने विचो उडारी मारनी है, ते जदो अंदरों आत्मा उडारी मारेगा उदो तेरे पल्ले को रास पूंजी है। दे लम्मी नदर निहाली है ज्यो साहिब नाल नहारी है, जिवें किवें साहिब नालो तू टुट ना जाए जिंदगी दी बाजी हार ना जाए, तवेहा पासा ढालिया ते मेरे गुरु देव किदने किच लाहे ऊपर घालिया। कुछ लाहे दा काम कर, शब्द सुन के भाई लहणा जी दुकान भी चले गए ने, पर पता नहीं अज ग्राहकां नाल गल्लां करदे ने ते अंदर वाला चित परत के उडारी बाहर नू मारदा कि साहिब नू संभाल लै, लम्मी नदर नाल सोच लै, देखी जिंदगी दी बाजी हार ना जाई। रात पई ते गुरमुख प्यारे भाई वीर सिंह कहिंदे ने असल विच शब्द दे तीर केवल कहण मात्र नहीं, रात नूं सुत्यां इको दम जिवें अंदरों भय ने झंझूणा दिता है, उठ के बह गए। फिर आवाज आई कि जित सेवियां सुख पाई है, मन जेड़ा वह वह तुरिया, समा लंघिया, अज भाई लैणा भाई जोत तो पुछद कि दस ओ साहब किथे वे जेड़ा लाहे वाले पासे नूं तोरदा पे। ते भाई जोत ने कहा करतारपुर साहब की धरती ते ध्यान दिया जे सन 1504 नूं भाई लैणा जी का आगमन होया है, अज सन 1532 आ चुका है, ते संघ नूं नाल लै के सलाना देवी दे जगरा जागरण लई जांदे पए ने। ते जदों रस्ते विच करतारपुर आया रात भेटा गा के सुते ने, ते सवेरे अपने साथियां नूं कहिंदा है सजणो कि तुसी करो इत्थे दो घड़ियां आराम, मैं सुनिया इत्थे एक भारी महापुरश है गुरु नानक साहब, मैं गया ते आया सिर्फ एक वारी अपने दीदियां नाल उहदे दीदार पावां। कहिंदे ने विद्वान भाई लैणा घोड़ी ते चढ़ के असवार होया, ते महिमा प्रकाश वार्तक विच एक बचन कहा कहिंदे ने इधर भाई लैणा जी तुरे जांदे ने ते उधर अमृत वेले दे दीवान तो बाद बाबा गुरु नानक साहब मंजे तो उठे ने, ते पुछया सतगुरु बाहर, कहन लगे मेरे राज दा धनी आ रहा है, उनू जी आया कहन चलिया। मेरे राज दा धनी दा अर्थ है मालक प्यांदा है, उनू जी आया कहन तुरिया वा। पिंड तो बाहर करतारपुर तो बाहर पहली मुलाकात हुई है भाई लैणा जी घोड़े उते ही ने, ते उस बजुर्ग तो इन्हें पुछया बाबा मेनू गुरु नानक दे घर दी दस पा दे। ते इना पता नहीं मना कि जिस साहब नू तू सेवन आया ए ता ओही गुरु नानक साहब ने। हजूर किन्ने लिया पुरखा मैं चलिया वा घर नू ओदे नू, मैनू अपने घोड़े दियां लगामा पकड़ा, मैं तेनू गुरु नानक दे घर दे दरवाजे तक ले जाना वा। हुण तक उस गुरु अंगद साहब दी सहायता मंगनी। भाई गुरदास ने जेड़े बचन कहे ने ना कि चरण शरण गुर एक पैंडा जाए चल, सतगुरु कोट पैंडा आगे होए लेत हैं। घोड़े दियां लगामा पकड़ियां, अगे अगे जगत दा गुरु जांदा पिया है, ते घोड़े ते असवार जिन्ने सिख्या लैनी है, कहन लगे घर जा के लै बन घोड़ा, आ अंदर तैनू गुरु नानक दे दीदार करावां। घोड़े नू किले ते बन के अंदर गए, जदों जा के नमस्कार कीती, मत्था टेक के सिर चुकिया, ते कहिंदे ने सिर तो पैरां तक भाई लैणा कंब गया कि ए तां ओही बजुर्ग है जेड़ा मेरे घोड़े दियां लगामां पकड़ के आया सी। कहिंदा जा ओए मना, पहले दिन ही गुरु की घोर बेअदबी। ते प्रोफेसर पूरन सिंह कहिंदे ने मत्था चुक के एक वारी देखिया है, परत के जमीन ते चौफाल डिग पिया, गुरु के चरणा विच अपना मस्तक रख के मेरे गुरु नानक दे चरण नेत्रां दे नीर नाल धो दिते। कहिंदा सुख देण वाले साहिब एक वारी कृपा करके कह दे तेनू बख्श दिता, एक वारी कृपा कर मेनू बख्श दे। कहिंदे ने हजूर ने अपने पवित्र कर भाई लैणे दे मस्तक ते रखे, ते कहिंदे ने आवाज दिती पुरखा इना बिरहा क्यों, इना बैराग क्यों। कहिंदा सतगुरु आया रहमत लैण सां, पर हो बेअदबी गई। हस के कहिंदे ने वाह, भाई वीर सिंह कहिंदे ने हस के कहिंदे ने केड़ी बेअदबी होई। कहिंदा सतगुरु तुसी घोड़े दियां लगामां पकड़ पैदल आए, मैं घोड़े ते सवार, ते सतगुरु कहिंदे ने मस्तक तां चुको पुरखा। जदों मत्था चुकिया ते भाई लैणे दे नेत्रां दे नीर नाल दाड़ा पिज चुका सी, कहिंदे ने मैं तेरे तो भोली गया पुछना पुरखा तेरा नाम की है। कहिंदा इको दमणा एक तां बेअदबी होई घोड़े ते चढ़न वाली, ते अगो उतर ना दें तां ए वी गलती है ना। रुक दे गले नाल कहिंदे ने बाबा जी मां बाप ने नाम रखिया लैणा। कहिंदे ने हाथ ते हाथ मार के गुरु देव हसे, कहिंदे ने वाह ओए लैणिया देख असा तेरा देना है तू लैणा है, ते लैण वाले घोड़िया ती चढ़ के आउंदे ने तू कद आप सोच पिया करना तू लैणा है मैं तेरा देना है पुरखा। ਤੇ ਜਦੋਂ ਕਿਸੇ ਦਾ ਦੇਣਾ ਹੋਵੇ ਉਹਨੂੰ ਅੱਗੋਂ ਲੈਣ ਜਾਈਦਾ। ਪਤਾ ਨੀ ਅੱਜ ਕਿਹੋ ਜੀ ਰਮਜ ਪਾ ਦਿੱਤੀ ਸਾਹਿਬ ਨੇ, ਭਾਈ ਲੈਣਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਿਕੇ। ਸਿਰਫ ਸੰਖੇਪ ਵਿੱਚ ਅਰਜ਼ ਕਰਨੀ, ਸਤਿਗੁਰੂ ਬਾਹਰ ਖੇਤਾਂ ਨੂੰ ਗਏ ਤੇ ਭਾਈ ਲੈਣਾ ਜੀ ਸਾਈ ਜੀ ਦੇ ਨਾਲ ਖੇਤਾਂ ਨੂੰ ਚਲੇ ਗਏ। ਅੱਜ ਤੱਕ ਹੱਟੀ ਕਰਨ ਵਾਲਾ ਨੌਜਵਾਨ ਸੀ, ਕਦੀ ਖੇਤਾਂ ਵਿੱਚ ਜ਼ਿਮੀਦਾਰੀ ਦਾ ਕੰਮ ਨਹੀਂ ਕੀਤਾ। ਝੋਨੇ ਦੀ ਫਸਲ ਦਾ ਵੇਲਾ ਸੀ, ਵਾਹ ਮੇਰੇ ਸਤਿਗੁਰੂ ਆਪ ਨਦੀਨ ਪੈ ਕੱਢਦੇ ਨੇ ਤੇ ਭਾਈ ਲੈਣੇ ਨੂੰ ਸਮਝ ਨਾ ਪਏ ਨਦੀਨ ਕਿਹੜਾ, ਘਾਹ ਕਿਹੜਾ ਤੇ ਝੋਨੇ ਦਾ ਬੂਟਾ ਕਿਹੜਾ। ਇੱਕੋ ਦਮ ਭੁਲੇਖੇ ਨਾਲ ਮੁੰਜੀ ਦੇ ਝੋਨੇ ਦੇ ਬੂਟੇ ਪੱਟਣ ਲੱਗੇ ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਲੈਣਿਆ ਰਹਿਣ ਦੇ ਤੂੰ ਨਦੀਨ ਕੱਢਣਾ, ਤੈਨੂੰ ਮੈਂ ਪੱਟਣ ਵਾਸਤੇ ਬੂਟੇ ਨਹੀਂ, ਤੂੰ ਇਸ ਕਰਕੇ ਆਇਆ ਤੂੰ ਤਾਂ ਪੱਟੇ ਹੋਏ ਬੂਟਿਆਂ ਨੂੰ ਸਿੱਖੀ ਵਿੱਚ ਲਾਉਣਾ। ਇਹਨੇ ਕੁਛ ਸ਼ਬਦ ਕਹਿ ਦੂਜੀ ਰਮਜ ਪਾਈ ਕਿ ਤੂੰ ਪੱਟਣ ਲਈ ਨਹੀਂ ਤੂੰ ਲਾਉਣ ਵਾਸਤੇ ਆਏ। ਸਮਾਂ ਬਤੀਤ ਹੋਇਆ, ਹਜ਼ੂਰ ਨੇ ਕਿਹਾ ਲੈਣਿਆ ਆਪਣੇ ਘਰ ਨੂੰ ਚਲਾ ਜਾ, ਪਰਿਵਾਰ ਨੂੰ ਮਿਲ ਤਾਂ ਸਹੀ। ਸੰਗ ਦੇ ਲੋਕ ਕਹਿੰਦੇ ਰਹੇ ਕਿ ਲੈਣਿਆ ਚੱਲ ਅੱਗੇ ਤੁਰੀਏ, ਕਹਿੰਦਾ ਨਹੀਂ ਮੇਰੀ ਮੰਜ਼ਿਲ ਮੈਨੂੰ ਮਿਲ ਗਈ ਏ, ਹੁਣ ਮੈਂ ਘੁੰਗਰੂ ਬਣ ਕੇ ਨੱਚਣਾ ਨਹੀਂ, ਹੁਣ ਸਾਹਿਬ ਦੇ ਦਰ ਤੇ ਘਾਲਣਾ ਘਾਲਾਂਗਾ। ਵਾਪਸ ਖਡੂਰ ਗਏ ਤੇ ਜਿੱਦਣ ਪਿਛਾ ਮੁੜੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਇੱਕ ਲੂਣ ਦਾ ਢੇਲਾ ਸਿਰ ਤੇ ਰੱਖ ਕੇ ਲਿਆਏ, ਇੱਕ ਚਟਾਈ ਲੈ ਕੇ ਆਏ, ਸਿੱਧੇ ਕਰਤਾਰਪੁਰ ਘਰ ਗਏ, ਲੂਣ ਦੀ ਰੱਖ ਕੇ ਸਿੱਲ ਤੇ ਮਾਤਾ ਸੁਲੱਖਣੀ ਨੂੰ ਪੁੱਛਿਆ ਸਤਿਗੁਰੂ ਕਿੱਥੇ, ਤੇ ਉੱਤਰ ਮਿਲਿਆ ਖੇਤਾਂ ਵਿੱਚ। ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ, ਸਤਿਗੁਰੂ ਨੇ ਖੇਤਾਂ ਵਿੱਚੋਂ ਘਾਹ ਦੀ ਪੰਡ ਬੰਨੀ ਹੋਈ ਸੀ ਜਿਸ ਵਿੱਚੋਂ ਪਾਣੀ ਚਿੱਕੜ ਮੈਲਾ ਜਲ ਪਿਆ ਸਿਮਦਾ ਸੀ ਤੇ ਚੁਕਾਉਣ ਲੱਗੇ। ਭਾਈ ਲੈਣੇ ਨੂੰ ਕਹਿੰਦੇ ਨੇ ਚੁੱਕੇਗਾ, ਕਹਿੰਦਾ ਸਤਿਗੁਰੂ ਤੁਸੀਂ ਕਿਰਪਾ ਕਰਕੇ ਸਿਰ ਤੇ ਰੱਖੋ, ਰਹਿਮਤ ਕਰ ਮੈਂ ਚੁੱਕ ਕੇ ਘਰ ਤੱਕ ਲੈ ਜਾਵਾਂਗਾ। ਚਿੱਟੇ ਕੱਪੜੇ ਸਿਰ ਤੇ ਘਾਹ ਦੀ ਪੰਡ, ਤੇ ਜਦੋਂ ਦਰਵਾਜ਼ਾ ਟੱਪ ਕੇ ਘਰ ਵਿੱਚ ਪ੍ਰਵੇਸ਼ ਕੀਤਾ ਤੇ ਸੱਟੀ ਪੰਡ ਤੇ ਪੂਰੇ ਦਾ ਪੂਰਾ ਬਸਤਰ ਚਿੱਕੜ ਨਾਲ ਮੈਲੇ ਪਾਣੀ ਨਾਲ ਭਰਿਆ ਸੀ ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਕਹਿ ਸਤਿਗੁਰੂ ਸੋਹਣੇ ਬਸਤਰ ਪਾਏ ਸੂ, ਆਉਂਦਿਆਂ ਸਾਰ ਇਹਦੇ ਸਿਰ ਤੇ ਪੰਡ ਰੱਖ ਦਿੱਤੀ ਜੇ, ਦੇਖੋ ਸਾਰੇ ਕੱਪੜੇ ਚਿੱਕੜ ਨਾਲ ਭਰੇ ਗਏ। ਸਤਿਗੁਰੂ ਚੁੱਪ ਕਰ ਗਏ। ਦੂਜੀ ਵਾਰੀ ਫਿਰ ਕਿਹਾ, ਹਜ਼ੂਰ ਗੰਭੀਰਤਾ ਵਿੱਚ ਬੋਲ ਕੇ ਕਹਿੰਦੇ ਨੇ ਸੁਲੱਖਣੀਏ ਪੰਡ ਚੁੱਕਣ ਵਾਲਾ ਇਹਦੇ ਤੋਂ ਬਿਨਾਂ ਦਿਸਦਾ ਵੀ ਕੋਈ ਨਹੀਂ, ਕੋਈ ਦਿਸਦਾ ਤੇ ਉਹਦੇ ਸਿਰ ਤੇ ਪੰਡ ਰੱਖਦਾ, ਪੰਡ ਚੁੱਕਣ ਵਾਲਾ ਇਹ ਵੇ ਤੇ ਇਹਦੇ ਤਨ ਉੱਤੇ ਚਿੱਕੜ ਦੇ ਧੱਬੇ ਨਹੀਂ, ਇਹਦੇ ਤਨ ਦੇ ਉੱਤੇ ਕੇਸਰ ਦੇ ਛਿੱਟੇ ਪਏ ਨੇ। ਕੇਸਰ ਦੇ ਛਿੱਟੇ ਸੂਰਮਿਆਂ ਦੇ ਬਸਤਰਾਂ ਤੇ ਪੈਂਦੇ ਨੇ। ਭਾਈ ਲੈਣੇ ਨੇ ਫਿਰ ਉਸ ਦਰ ਤੇ ਇੰਨੀ ਕੁ ਕਾਲ ਘਾਲੀਏ, ਸਿੱਖ ਵਿਦਵਾਨਾਂ ਨੇ ਕੁਝ ਸਾਖੀਆਂ ਦਾ ਜ਼ਿਕਰ ਕੀਤਾ, ਜਿਵੇਂ ਰਾਤ ਨੂੰ ਸਤਿਗੁਰੂ ਦੇ ਬਸਤਰ ਧੋਣੇ, ਧਰਮਸ਼ਾਲਾ ਦੀ ਡਿੱਗੀ ਹੋਈ ਕੰਧ ਨੂੰ ਉਸਾਰਨਾ, ਜੇ ਕਿਤੇ ਚਿੱਕੜ ਵਿੱਚ ਗੰਦ ਵਿੱਚ ਛੰਨਾ ਡਿੱਗ ਪਿਆ ਉਸ ਛੰਨੇ ਨੂੰ ਚਿੱਕੜ ਤੋਂ ਬਾਹਰ ਕੱਢਣਾ, ਜੇ ਪੁੱਛਣਾ ਲੈਣਿਆ ਰਾਤ ਕਿੰਨੀ ਕੁ ਗਈ ਏ, ਬਸ ਇੱਕੋ ਕਹਿਣਾ ਜਿੰਨੀ ਕੁ ਤੇਰੀ ਰਜ਼ਾ ਵਿੱਚ ਸੀ ਉਨੀ ਕੁ ਲੰਘ ਗਈ ਏ ਤੇ ਜਿੰਨੀ ਕੁ ਭਾਣੇ ਵਿੱਚ ਰੱਖ ਕੇ ਕੱਢੇਗਾ ਉਨੀ ਕੁ ਨਿਕਲ ਜਾਏਗੀ। ਸਾਰੀ ਜ਼ਿੰਦਗੀ ਭਾਈ ਲੈਣਾ ਜੀ ਨੇ ਸੰਨ 1532 ਤੋਂ ਲੈ ਕੇ ਤੇ ਸੰਨ 1539 ਤੱਕ 7 ਸਾਲ ਇੰਨੀ ਕੁ ਘਾਲਣਾ ਘਾਲੀਏ, ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣ ਆਏ ਸਿੱਖਾਂ, ਜੇ ਹੁਕਮ ਮੰਨਣ ਦੀ ਜਾਚ ਸਿੱਖਣੀਆਂ ਤੇ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚੋਂ ਸਿੱਖੀ। ਅੱਜ ਤੂੰ ਹਰ ਗੱਲ ਤੇ ਗੁਰੂ ਦੀ ਤੇ ਤਰਕ ਕਰਨੇ ਤੇ ਗੁਰੂ ਅੰਗਦ ਸਾਹਿਬ ਜੇ ਕਿਤੇ ਗੁਰੂ ਨਾਨਕ ਸਾਹਿਬ ਪੁੱਤਰਾਂ ਨੂੰ ਕਹਿੰਦੇ ਨੇ ਕਿੱਕਰ ਨੂੰ ਖਲੂਣੋ ਮਠਿਆਈ ਡਿੱਗੇਗੀ, ਤੇ ਪੁੱਤਰ ਸ਼ਬਦ ਵਰਤਦੇ ਨੇ ਬਾਪੂ ਉਮਰ ਜ਼ਿਆਦਾ ਹੋ ਗਈ ਏ ਤੇ ਜੋ ਕੁਝ ਕਹਿੰਦੇ ਹੋ ਸ਼ਾਇਦ ਪਤਾ ਨਹੀਂ ਤੁਹਾਨੂੰ ਕਿ ਕਿੱਕਰ ਨੂੰ ਕੰਡੇ ਲੱਗਦੇ ਨੇ ਮਠਿਆਈ ਨਹੀਂ। ਉਹ ਤਰਕ ਕਰਨ ਵਾਲੇ ਗੁਰੂ ਤੇ ਸਿੱਖਾਂ, ਅੱਜ ਦੇਖ ਗੁਰੂ ਰਾਮਦਾਸ ਦਾ ਉਹ ਬਚਨ ਚੇਤੇ ਰੱਖੀ। ਅਸੀਂ ਲੋਕ ਕਹਿੰਦੇ ਹਾਂ ਕਿ ਅੰਧ ਵਿਸ਼ਵਾਸ ਨਹੀਂ ਚਾਹੀਦਾ, ਮੈਂ ਅਰਜ਼ ਕਰਨਾ ਹੁੰਦਾ ਇਸ ਪੂਰੇ ਗੁਰੂ ਤੇ ਅੰਧ ਵਿਸ਼ਵਾਸ ਕਰੀ, ਹਾਂ ਅੰਨੇ ਉੱਤੇ ਵਿਸ਼ਵਾਸ ਕਦੀ ਨਾ ਕਰੀ। ਗੁਰੂ ਪੂਰੇ ਤੇ ਅੰਧ ਵਿਸ਼ਵਾਸ ਕਰੀ, ਅੰਨੇ ਤੇ ਵਿਸ਼ਵਾਸ ਨਹੀਂ। ਤਾਂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇਣ ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਣ ਤੇ ਕੀ ਇਹ ਵਿਸ਼ਵਾਸ ਨਹੀਂ ਕਿ ਧੰਨ ਗੁਰੂ ਰਾਮਦਾਸ ਜਦੋਂ ਕਹਿੰਦੇ ਨੇ ਸਤਿਗੁਰੂ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਤੇ ਗੁਰੂ ਰਾਮਦਾਸ ਇਹ ਨਹੀਂ ਕਹਿੰਦੇ ਕਿ ਤਰਕ ਕੇ ਜਾਂ ਤੂੰ ਸ਼ੱਕ ਕਰਕੇ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੂ ਹਰ ਹਰ ਕਥਾ ਨਿਰਾਲੀ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਗੁਰੂ ਤੋਂ ਕੁਝ ਲੈਣਾ ਹੀ ਤੇ ਚੇਤੇ ਰੱਖ ਭੈ ਕੀਆਂ ਦੇ ਸਲਾਈਆਂ ਨੈਣੀ ਇੱਕ ਤੇਰੇ ਅੱਖਾਂ ਵਿੱਚ ਗੁਰੂ ਲਈ ਪੈ ਹੋਵੇ ਭਾਵ ਕਾ ਕਰ ਸ਼ਿੰਗਾਰੋ ਤੇ ਪ੍ਰੇਮ ਦਾ ਸ਼ਿੰਗਾਰ ਕਰੀ ਤੇ ਤੀਜੀ ਗੱਲ ਜੋ ਕਿਛ ਕਰੈ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਆਪਣੇ ਮਨ ਦੀ ਚਲਾਕੀ ਨੂੰ ਛੱਡ ਦੇ ਭਾਈ ਸਾਹਿਬ ਭਾਈ ਲੈਣਾ ਕਿੱਕਰ ਦੀ ਜਦੋਂ ਗੱਲ ਆਈ ਕੇਵਲ ਸਾਖੀ ਦੇ ਕੰਨ ਰਸ ਤੱਕ ਨਹੀਂ ਚੜਨ ਲੱਗੇ ਨੇ ਕਿੱਕਰ ਤੇ ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ ਮਠਿਆਈ ਵੀ ਡਿੱਗੀ ਕਹਿੰਦੇ ਨੇ ਜਦੋਂ ਉਤਰੇ ਨੇ ਤੇ ਦੋਨਾਂ ਪੁੱਤਰਾਂ ਨੇ ਕੋਲ ਬੁਲਾ ਕੇ ਕਿਹਾ ਸੀ ਲੈਣਿਆ ਤੈਨੂੰ ਪਤਾ ਕਦੀ ਕਿੱਕਰ ਨੂੰ ਮਠਿਆਈ ਲੱਗੀ ਏ ਹੱਥ ਜੋੜ ਕੇ ਕਹਿੰਦੇ ਨੇ ਗੁਰੂ ਕੇ ਪੁੱਤਰੋ ਮੈਨੂੰ ਕੋਈ ਬਣਦਾ ਸਤ ਬਚਨ ਕਰਕੇ ਮੰਨ ਲੈਣਾ ਤਰਕ ਨਹੀਂ ਜੇ ਗੁਰੂ ਨੇ ਕਿਹਾ ਤੇ ਮੈਂ ਸਤ ਬਚਨ ਕਰਕੇ ਮੰਨੇ ਧਿਆਨ ਦਿਆ ਜੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੇ ਜਿੱਦਣ ਕਿਰਪਾ ਕੀਤੀ ਏ ਭਾਈ ਲੈਣੇ ਤੇ ਸੱਤ ਸਾਲ ਮਰਦਾਂ ਵਾਲੀ ਕਾਲ ਕਾਲੀ ਏ ਸੱਤੇ ਬਲਵੰਡ ਨੇ ਕਿਹਾ ਵੀ ਏ ਜਾਂ ਕਾਲ ਮਰਦੀ ਕਾਲੀ ਮਰਦਾਂ ਵਾਲੀ ਕਾਲ ਕਾਲੀ ਤੇ ਅੱਜ ਗੁਰੂ ਨਾਨਕ ਸਾਹਿਬ ਦੇ ਪਿੱਛੇ ਸਾਰੀ ਸੰਗਤ ਤੁਰੀ ਏ ਪਰ ਅਖੀਰ ਤੇ ਭਾਈ ਲੈਣਾ ਰਹਿ ਗਏ ਨੇ ਕੋਈ ਪੈਸੇ ਚੋਕੇ ਕੋਈ ਸੋਨਾ ਕੋਈ ਹੀਰੇ ਮੋਤੀ ਚੋਕੇ ਮੁੜੇ ਤੇ ਭਾਈ ਲੈਣੇ ਨੂੰ ਸੋਟਾ ਵੀ ਮਾਰਿਆ ਮੁਰਦਾ ਖਾਣ ਦੀ ਗੱਲ ਵੀ ਕਹੀ ਅਖੀਰ ਤੇ ਝਿੜਕ ਕੇ ਕਿਹਾ ਸੀ ਲੈਣਿਆ ਦੇਖ ਸਾਰੇ ਘਰਾਂ ਨੂੰ ਚਲੇ ਗਏ ਤੈਨੂੰ ਮੈਂ ਕਹਿੰਦਾ ਆਪਣੇ ਘਰ ਨੂੰ ਚਲਾ ਜਾ ਮੇਰੇ ਹੁਕਮ ਨੂੰ ਮੰਨੇਗਾ ਨਹੀਂ ਭਾਈ ਲੈਣਾ ਕਹਿੰਦਾ ਸਤਿਗੁਰੂ ਤੇਰੇ ਹੁਕਮ ਨੂੰ ਤੂੰ ਆਪ ਮੇਰੇ ਤੋਂ ਮਨਾਨਾ ਪਿਆ ਕਹਿੰਦੇ ਨੇ ਇਹ ਕਾਹਦਾ ਹੁਕਮ ਤੈਨੂੰ ਕਹਿ ਆਪਣੇ ਘਰ ਆਪਣੇ ਟਿਕਾਣੇ ਤੇ ਚਲਾ ਜਾ ਮਨ ਮੇਰਾ ਹੁਕਮ ਤੇ ਹੱਥ ਜੋੜ ਕੇ ਅੱਖਾਂ ਭਰ ਕੇ ਕਹਿੰਦੇ ਨੇ ਸਤਿਗੁਰੂ ਜਿਨ੍ਹਾਂ ਲੋਕਾਂ ਦਾ ਟਿਕਾਣਾ ਸੀ ਜਿਨ੍ਹਾਂ ਲੋਕਾਂ ਦੇ ਪਿੱਛੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਚਲੇ ਗਏ ਨੇ ਲੈਣੇ ਦਾ ਤੇ ਟਿਕਾਣਾ ਹੀ ਗੁਰੂ ਨਾਨਕ ਹੈ ਦੱਸ ਮੇਰੇ ਘਰਾਂ ਮੈਂ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਵਾਂ ਮੇਰਾ ਕੋਈ ਘਰ ਨਹੀਂ ਜਦੋਂ ਮੈਂ ਇਹ ਬਚਨ ਪੜ੍ਹੇ ਤੇ ਭਾਈ ਲਹਿਣਾ ਜੀ ਦਾ ਬਚਨ ਕਦੀ ਪੜ੍ਹਿਓ ਕਹਿੰਦੇ ਨੇ ਕਿਸੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਦੁਨੀਆਂ ਵਿੱਚ ਕਿਸੇ ਦਾ ਕੋਈ ਟਿਕਾਣਾ ਪਰ ਮੇਰੀ ਗਰੀਬਣੀ ਦਾ ਤਾਂ ਘਰ ਹੀ ਕੇਵਲ ਤੂੰ ਮੈਂ ਕਿਸੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਹਿਣ ਲੱਗੇ ਕਿਉਂ ਨਾ ਮਰੀਜ਼ਾ ਰੋਏ ਜਾ ਲਗ ਚਿੱਤ ਨਾ ਆਵਈ ਜਦੋਂ ਚਰਨਾਂ ਤੇ ਡੇਕ ਕੇ ਕਿਹਾ ਮੇਰੇ ਸਾਹਿਬ ਮੇਰਾ ਘਰ ਹੀ ਤੂੰ ਏ ਲਿਖਦੇ ਨੇ ਉੱਥੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕਿ ਚੁੱਕ ਕੇ ਆਪਣੇ ਚਰਨਾਂ ਤੋਂ ਸੀਨੇ ਨਾਲ ਲਾ ਕੇ ਕਹਿੰਦੇ ਨੇ ਲੈਣਿਆ ਜੇ ਤੂੰ ਗੁਰੂ ਨੂੰ ਘਰ ਬਣਾਇਆ ਤੇ ਮੈਂ ਵੀ ਲੱਭਦਾ ਪਿਆ ਸਾਂ ਕਿਸੇ ਘਰ ਵਿੱਚ ਟਿਕਾਣਾ ਮਿਲ ਜਾਏ ਚੜ੍ਹਦੇ ਤੋਂ ਲੈਂਦੇ ਤੱਕ ਤੇਰੇ ਵਰਗਾ ਘਰ ਨਹੀਂ ਮਿਲਿਆ ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਟਿਕਾਂਗਾ ਕਦੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਨ 1539 ਆ ਗਿਆ ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ ਸਤ ਕੋ ਸੱਚ ਕੋਟ ਸਤਾਣੀ ਨੀਮਦੈ ਲੈਣੇ ਧਰਿਓਨ ਸਤ ਸਿਰ ਕਰ ਸ਼ਿਵਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਐ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿਤੋਸ਼ ਜੀਵਦੈ ਤਾਂ ਹੀ ਸੱਤਾ ਬਲਵੰਡ ਕਹਿੰਦੇ ਨੇ ਸਾਹਿਬ ਨੇ ਕਿਹਾ ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟਿਕਿਓਣ ਜੇ ਅਖੀਰ ਤੇ ਕੋ ਟਿਕਿਆ ਤੇ ਕੇਵਲ ਭਾਈ ਲਹਿਣਾ ਆਪਣੇ ਸੀਨੇ ਨਾਲ ਲਾ ਕੇ ਲਹਿਣੇ ਨੂੰ ਅੰਗ ਬਣਾ ਦਿੱਤਾ ਅੰਗ ਤੋਂ ਮੇਰੇ ਗੁਰੂ ਨਾਨਕ ਸਾਹਿਬ ਨੇ ਅੰਗਦ ਬਣਾ ਦਿੱਤਾ ਅੱਜ ਆਪਾਂ ਸਹਾਇਤਾ ਮੰਗਣ ਲੱਗੇ ਹਾਂ ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਪ੍ਰਾਪੁਰ ਪਿਆਨਾ ਕਰ ਗਏ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ ਤੇ ਖਡੂਰ ਦੀ ਧਰਤੀ ਤੇ ਆ ਭਾਗ ਲਾਏ ਨੇ। ਜਿਹੜੀ ਅਰਜ਼ ਕਰਨੀ ਹੈ ਸਾਹਿਬ ਦੇ 63 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਦੇ। ਜੇ ਸਹਾਇਤਾ ਮੰਗਣੀ ਹੈ ਤੇ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਪੜ੍ਹੋ ਤੇ ਪੁੱਛੇ ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਦਾਤਾ ਤੇਰੀ ਸਹਾਇਤਾ ਕੌਣ ਮੰਗੇ। ਕਹਿੰਦੇ ਨੇ ਜੇ ਗੁਰੂ ਕੀ ਸਹਾਇਤਾ ਮੰਗਣੀ ਹੈ ਨਾ ਸਭ ਤੋਂ ਪਹਿਲੀ ਗੱਲ ਕਿ ਗੁਰੂ ਤੋਂ ਇੰਨਾ ਕੁ ਕੁਰਬਾਨ ਜਾਈ ਕਿ ਗੁਰੂ ਤੋਂ ਬਿਨਾਂ ਤੇਰੀ ਜ਼ਿੰਦਗੀ ਵਿਅਰਥ ਹੋ ਜਾਏ। ਇੱਕ ਪਹਿਲਾ ਸ਼ਲੋਕ ਤੇ ਅਖੀਰ ਦਾ ਸ਼ਲੋਕ ਵਿੱਚੋਂ ਕੁਝ ਕੁਝ ਅਰਜ਼ ਕਰਨੇ ਨੇ। ਕਹਿੰਦੇ ਨੇ ਪਹਿਲਾ ਸ਼ਲੋਕ ਹੈ ਸ੍ਰੀ ਰਾਗ ਦੇ ਅੰਦਰ 12 ਵਿੱਚ ਇਹ ਪਹਿਲਾ ਸ਼ਲੋਕ ਹੈ ਪਹਿਲੀ ਵਾਰ ਸ੍ਰੀ ਰਾਗ ਦੀ। ਕਹਿਣ ਲੱਗੇ ਜਿਸ ਪਿਆਰੇ ਸੋ ਨਿਉ ਤਿਸ ਆਗੈ ਮਰ ਚਲੀਏ। ਜੇ ਗੁਰੂ ਨਾਲ ਨਹੀਂ ਕਰਨਾ ਉਹਦੇ ਤੋਂ ਕੁਰਬਾਨ ਹੋ ਜਾ। ਜਿਸ ਪਿਆਰੇ ਸੋ ਨਿਉ ਤਿਸ ਆਗੈ ਮਰ ਚਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜਦੋਂ ਦੂਜਾ ਸ਼ਲੋਕ ਪੜਿਆ ਸਤਿਗੁਰੂ ਇਹਨੂੰ ਤਾਂ ਲੋਕ ਕਹਿੰਦੇ ਨੇ ਕਰਮ ਕਾਂਡੀ ਹੈ। ਜੇ ਤੇਰੇ ਚਰਨਾਂ ਵਿੱਚ ਕੋਈ ਬੈਰਾਗ ਵਿੱਚ ਰੋਏ ਤੇ ਪੜ੍ਹੇ ਲਿਖੇ ਲੋਕ ਕਹਿੰਦੇ ਨੇ ਪਖੰਡ ਕਰਦਾ ਤੇ ਮੇਰੇ ਗੁਰੂ ਅੰਗਦ ਸਾਹਿਬ ਨੇ ਦੂਜਾ ਸ਼ਲੋਕ ਕਹਿਣ ਲੱਗੇ ਜਿਹੜਾ ਸਿਰ ਕਦੀ ਬੈਰਾਗ ਵਿੱਚ ਜਿਹੜੀਆਂ ਅੱਖਾਂ ਭਿੱਜੀਆਂ ਨਹੀਂ ਉਸ ਸਿਰ ਨੂੰ ਧੜ ਤੋਂ ਵੱਢ ਕੇ ਅਲੈਦਾ ਕਰਦੇ। ਬਿਰਹਾ ਤੋਂ ਵਿਖੂਣ ਸਰੀਰ ਦਾ ਧਰਤੀ ਤੇ ਲਾਭ ਹੀ ਕੋਈ ਨਹੀਂ। ਸਾਹਿਬ ਨੇ ਪਹਿਲਾ ਬਚਨ ਕਿਹਾ ਸੀ ਜਿਸ ਪਿਆਰੇ ਸਿਓ ਨਿਹੋ ਤਿਸ ਆਗੈ ਮਰ ਚਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਤੇ ਦੂਜਾ ਬਚਨ ਕਿਹਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਜਿਸ ਸਰੀਰ ਪਿੰਜਰੇ ਵਿੱਚ ਗੁਰੂ ਲਈ ਬਿਰਹਾ ਨਹੀਂ ਉਸ ਪਿੰਜਰੇ ਨੂੰ ਸਾੜ ਦੇ। ਉਸ ਪਿੰਜਰੇ ਦਾ ਧਰਤੀ ਤੇ ਲਾਭ ਹੀ ਕੋਈ ਨਹੀਂ। ਤਾਨੂੰ ਗੁਰੂ ਅੰਗਦ ਸਾਹਿਬ ਨੇ ਸਹਾਇਤਾ ਮੰਗਣੀ ਹੈ ਜੇ ਤੇ ਕਹਿੰਦੇ ਨੇ ਸਿੱਖਾ ਸਹਾਈ ਹੋਵੇਗਾ ਗੁਰੂ। ਪਰ ਇੱਕ ਗੱਲ ਚੇਤੇ ਰੱਖੀ ਆਸਾ ਕੀ ਵਾਰ ਪੜੋ ਤੇ ਸਾਹਿਬ ਕਹਿੰਦੇ ਨੇ ਜੇ 100 ਚੰਦਾ ਉਗਮੈ ਜੇ ਸਹਾਇਤਾ ਲੈਣੀ ਆ ਤੇ ਗੁਰੂ ਵਾਲਾ ਬਣ ਖਾਂ। ਜੇ 100 ਚੰਦਾ ਉਗਮੈ ਸੂਰਜ ਚੜੈ ਹਜ਼ਾਰ ਇਹਤੇ ਚਾਨਣ ਖੁੰਦਿਆਂ ਗੁਰਬਿਨ ਕੋਰ ਅੰਧਾਰ। ਸਿਰਫ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਅਰਜ਼ ਕਰ ਰਿਹਾ ਕਿ ਸਤਿਗੁਰੂ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਹਿਣ ਲੱਗੇ ਚੇਤੇ ਰੱਖ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ। ਜੇ ਰੂਹਾਨੀਅਤ ਭੰਡਾਰੇ ਤੱਕ ਪਹੁੰਚਣਾ ਚਾਹੁੰਦਾ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਤੇ ਮਹਾਰਾਜ ਫਿਰ ਗੁਰੂ ਦਰ ਤੇ ਚਾਕਰੀ ਕਿਵੇਂ ਕਰੀਏ ਗੁਰੂ ਵਾਲੇ ਬਣ ਕੇ। ਸਾਹਿਬ ਕਹਿਣ ਲੱਗੇ ਹਾਂ ਜੇ ਤੂੰ ਇਸ਼ਕ ਕਰਨਾ ਗੁਰੂ ਨੂੰ ਜੇ ਸਿਰ ਝੁਕਾਇਆ ਹੀ ਇਹ ਨਹੀਂ ਮੱਥਾ ਵੀ ਟੇਕੀ ਜਾਏ ਤੇ ਗੁਰੂ ਦੇ ਉੱਤੇ ਤਰਕ ਵੀ ਕਰੀ ਜਾਏ। ਸਾਹਿਬ ਕਹਿੰਦੇ ਨੇ ਇਹ ਕਨੇਹੀ ਆਸ਼ਕੀ ਮਹੱਲਾ ਦੂਜਾ। ਇਹ ਕਨੇਹੀ ਆਸ਼ਕੀ ਜੇ ਦੂਜਾ ਲੱਗਾ ਜਾਏ। ਕਹਿਣ ਲੱਗੇ ਨਾਨਕ ਆਸ਼ ਕਾਂਡੀਏ ਸਾਦੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ। ਇਹਦੇ ਅਰਥ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜੇ ਤੇ ਹੋ ਜਾਏ ਚੰਗਾ ਕੰਮ ਵਾਹ ਮੇਰਾ ਗੁਰੂ ਬੜਾ ਚੰਗਾ ਹੈ, ਤੇ ਜਿੱਦਣ ਦੁੱਖ ਆ ਜਾਏ ਤੇ ਕਹਿਣਾ ਗੁਰੂ ਵੈਰ ਕਮਾਉਂਦਾ। ਕਹਿੰਦੇ ਨੇ ਇਹ ਆਸ਼ਕ ਨਹੀਂ ਹੁੰਦੇ। ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ। ਆਸ਼ਕ ਇਹ ਨਾ ਆਖੀਆਂ ਜੇ ਲੇਖ ਹੈ ਵਰਤੈ ਸੋਏ। ਉਹ ਕਾਹਦਾ ਆਸ਼ਕ ਹੋਏ ਜਿਹੜਾ ਗੁਰੂ ਨਾਲ ਲੇਖੇ ਕਰੇ। ਅਗਲਾ ਸ਼ਲੋਕ ਕਦੀ ਪੜ੍ਹਿਓ। ਸੋਚਣਾ ਵਾ 21 ਪੌੜੀ ਨਾਲ 2 ਸ਼ਲੋਕ ਨੇ। ਇਸੇ ਪੌੜੀ ਨੂੰ ਸੁਣ ਕੇ ਭਾਈ ਲਹਿਣਾ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਭਵਰੇ ਬਣੇ ਤੇ ਇਹਦੇ ਨਾਲ ਹੀ 2 ਸ਼ਲੋਕ ਆਪਣੇ ਦਰਜ ਕਰ ਦਿੱਤੇ ਕਿ ਇਸ ਤਰ੍ਹਾਂ ਇਸ਼ਕ ਕਰੀ ਕਿ ਜੇ ਤੂੰ ਨਾਲ ਤਰਕ ਵੀ ਕੀਤਾ। ਤੇ ਸਾਹਿਬ ਦਾ ਦੂਜਾ ਸ਼ਲੋਕ ਹੈ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਹੀ ਪਾਏ। ਮੱਥਾ ਵੀ ਟੇਕੇ ਜਵਾਬਦਾਰ ਤੇ ਅੱਗੋਂ ਗੁਰੂ ਦਾ ਹੁਕਮ ਹੀ ਨਾ ਮੰਨੇ। ਤੇ ਜੇ ਗੁਰੂ ਅੰਗਦ ਸਾਹਿਬ ਨੂੰ ਪੁੱਛੀਏ ਦਾਤਾ ਧਰਮ ਦੀ ਪਰਿਭਾਸ਼ਾ ਕੀ ਹੈ ਮੇਰੇ ਸਤਿਗੁਰੂ ਨੇ ਇੱਕੋ ਸ਼ਲੋਕ ਵਿੱਚ ਕਰ ਦਿੱਤੀ। ਕਹਿਣ ਲੱਗੇ ਜੋਗੀ ਕਹਿੰਦਾ ਮੇਰਾ ਧਰਮ ਜੋਗ ਨੂੰ ਕਮਾਣਾ। ਬ੍ਰਾਹਮਣ ਕਹਿੰਦਾ ਮੇਰਾ ਧਰਮ ਕੇਵਲ ਵੇਦਾਂ ਦਾ ਪਠਨ ਪਾਠਨ ਕਰਨਾ। ਖੱਤਰੀ ਨੂੰ ਪੁੱਛੋ ਕਹਿੰਦਾ ਮੈਨੂੰ ਸਿਮਰਨ ਦੀ ਕੀ ਲੋੜ ਮੇਰਾ ਧਰਮ ਕੇਵਲ ਮੈਦਾਨੇ ਜੰਗ ਵੀ ਜੂਝਣਾ। ਤੇ ਸ਼ੂਦਰ ਕਹਿੰਦਾ ਮੇਰਾ ਕੰਮ ਕੇਵਲ ਦੂਜਿਆਂ ਦੀ ਸੇਵਾ ਕਰਨਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹ ਜੋਗੀ ਐ ਬ੍ਰਾਹਮਣ ਐ ਖੱਤਰੀ ਵੈਸ਼ ਤੇ ਸ਼ੂਦਰ ਆਪਣੇ ਮਿੱਥੇ ਹੋਏ ਕਰਮ ਕਾਂਡ ਕਰਕੇ ਤੂੰ ਛੁੱਟਣਾ ਨਹੀਂ। ਗੁਰੂ ਅੰਗਦ ਸਾਹਿਬ ਅਸਲੀ ਧਰਮ ਕੀ ਹੈ? ਕਹਿਣ ਲੱਗੇ ਜੋਗ ਸ਼ਬਦੰਗ ਵੇਦ ਸ਼ਬਦੰਗ ਆਪਾਂ ਪੜ੍ਹਨੇ ਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕਹਿ ਜੇ ਕੋ ਜਾਣੈ ਭਿਓ ਸਾਰਿਆਂ ਦਾ ਧਰਮ ਕੇਵਲ ਇੱਕ ਵਾਹਿਗੁਰੂ ਦਾ ਸਿਮਰਨ ਹੈ ਜਿਹੜਾ ਸਿਮਰਨ ਵੀ ਜੁੜ ਗਿਆ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਇਹ ਗੁਰੂ ਅੰਗਦ ਸਾਹਿਬ ਦੇ ਬਚਨ ਨੇ ਪੁੱਛੀਏ ਸਤਿਗੁਰੂ ਤੁਸੀਂ ਸਹਾਇਤਾ ਸਾਡੀ ਕਰੋ ਕਹਿੰਦੇ ਨੇ ਸਹਾਇਤਾ ਕਰਾਂਗਾ ਜੇ ਥੋੜਾ ਜਿਹਾ ਸੰਤੋਖ ਵੀ ਰੱਖੇ ਮਹਾਰਾਜ ਕਿਵੇਂ ਸੰਤੋਖ ਆਵੇ ਦੇਖੋ ਗੁਰੂ ਅੰਗਦ ਸਾਹਿਬ ਫਿਰ ਸਹਾਇਤਾ ਕਰਦੇ ਨੇ ਤ੍ਰਿਸ਼ਨਾ ਦਾ ਭਜਿਆ ਮਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵੀ ਜੁੜਿਆ ਤੇ ਕਹਿਣ ਲੱਗੇ ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ ਆਓ ਗੁਰੂ ਅੰਗਦ ਸਾਹਿਬ ਸਹਾਇਤਾ ਪੈ ਕਰਦੇ ਨੇ ਤ੍ਰਿਸ਼ਨਾਲੂ ਮਨ ਦੀ ਕਹਿਣ ਲੱਗੇ ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ ਤੂੰ ਸਿਮਰਨ ਕਰ ਤੇਰਾ ਅੰਦਰ ਤ੍ਰਿਪਤ ਹੋਵੇਗਾ ਤੇ ਪੁੱਛਿਆ ਮਹਾਰਾਜ ਕਿਵੇਂ ਹਜ਼ੂਰ ਨੇ ਉੱਥੇ ਇੱਕ ਉਦਾਹਰਨ ਦਿੱਤੀ ਕਹਿੰਦੇ ਨੇ ਹਰ ਚੀਜ਼ ਆਪਣੇ ਅਸਲੇ ਨਾਲ ਜਾਂਦੀ ਪਈ ਏ ਇੱਕ ਮਨੁੱਖ ਐਸਾ ਜਿਹੜਾ ਆਪਣੇ ਅਸਲੇ ਤੋਂ ਦੂਰ ਭੱਜਦਾ ਸਾਹਿਬ ਕਹਿੰਦੇ ਨੇ ਤੁਰਦੇ ਕੋ ਤੁਰਦਾ ਮਿਲੈ ਮਹਿਲਾ ਦੂਜਾ ਕਹਿੰਦੇ ਨੇ ਤੁਰਨ ਵਾਲਿਆਂ ਨਾਲ ਕੇਵਲ ਤੁਰਨ ਵਾਲੇ ਜਾਂਦੇ ਨੇ ਕਦੀ ਦੇਖਿਆ ਕਿ ਤੁਰਨ ਵਾਲੇ ਦੇ ਨਾਲ ਉੱਡਣ ਵਾਲਾ ਪੰਛੀ ਕਹਿ ਮੈਂ ਤੇਰੇ ਨਾਲ ਭੱਜਾਂਗਾ ਕਹਿਣ ਲੱਗੇ ਤੁਰਦੇ ਕੋ ਤੁਰਦਾ ਮਿਲੇ ਉੱਡਤੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੇ ਮੂਵੇ ਕੋ ਮੂਵਾ ਜ਼ਿੰਦਾ ਦਿਲ ਨੂੰ ਜ਼ਿੰਦਾ ਦਿਲ ਮਿਲਦੇ ਨੇ ਤੇ ਮਰੇ ਹੋਏ ਦਿਲਾਂ ਨੂੰ ਕਾਇਰ ਤੇ ਬੁੱਝ ਦਿਲ ਮਿਲਦੇ ਨੇ ਜੇ ਉੱਡਦੇ ਨੂੰ ਉੱਡਦਾ ਤੁਰਦੇ ਨੂੰ ਤੁਰਦਾ ਜਿਉਂਦੇ ਨੂੰ ਜਿਉਂਦਾ ਮਰੇ ਨੂੰ ਮਰਿਆ ਤੇ ਚੇਤੇ ਰੱਖ ਤੂੰ ਰਾਮ ਕੀ ਅੰਸ ਹੈ ਜੇ ਉਹ ਸਰਬ ਵਿਆਪਕ ਹੈ ਤੇ ਤੂੰ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਚਰਨਾਂ ਵਾਲੇ ਪਾਸੇ ਲੈ ਜਾ ਤਨ ਗੁਰੂ ਅੰਗਦ ਸਾਹਿਬ ਨੇ ਫਿਰ ਦੇਖੋ ਸਾਡੀ ਸਹਾਇਤਾ ਲਈ ਇੱਕ ਤਰਵਾਸ ਦਿੱਤਾ ਮੈਂ ਸਿਰਫ 2-4 ਮਿੰਟਾਂ ਵਿੱਚ ਸਮਾਪਤੀ ਕਰ ਦੇਣਾ ਕਹਿੰਦੇ ਨੇ ਸਿੱਖਾਂ ਦੇਖ ਦੇਣ ਵਾਲਾ ਨਿਰੰਕਾਰ ਹੀ ਤੇ ਹਲੂਣਾ ਕਿੰਨਾ ਕੁ ਦਿੱਤਾ ਜੇ ਇੱਕ ਵੈਦ ਸਾਹਮਣੇ ਆਇਆ ਕਹਿੰਦੇ ਨੇ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ ਕਹਿੰਦੇ ਨੇ ਲੋਕਾਂ ਦੇ ਇਲਾਜ ਕਰਨ ਆਇਆ ਧਰਮ ਦੇ ਗੱਲ ਕਰਨ ਵਾਲੇ ਵੈਦ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਤੇਰਾ ਆਪਣਾ ਰੋਗ ਦੂਰ ਹੋ ਗਿਆ ਵੈਦਾਂ ਵੈਦ ਸੁਦਾਨ ਸੂ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਓ ਜਿਤ ਵੰਜੈ ਰੋਗਾਂ ਘਾਣ ਕਹਿਣ ਲੱਗੇ ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ ਕਹਿਣ ਲੱਗੇ ਨਾਨਕ ਰੋਗ ਗਵਾਏ ਆਪਣਾ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਤੇਰਾ ਰੋਗ ਦੂਰ ਹੋ ਜਾਏ ਤਾਂ ਤੂੰ ਵੈਦ ਏ ਗੁਰਮੁਖੋ ਉਸ ਗੁਰੂ ਅੰਗਦ ਸਾਹਿਬ ਨੇ ਸਾਡੀ ਸਹਾਇਤਾ ਲਈ ਸਾਨੂੰ ਅੰਮ੍ਰਿਤ ਬਚਨ ਦਿੱਤੇ ਨੇ ਰੋਜੀ ਵਿੱਚ ਭਟਕਦਾ ਹੋਇਆ ਮਨ ਜਦੋਂ ਚਾਰ ਚਫੇਰੇ ਖਿੰਡਦਾ ਹੈ ਤੇ ਗੁਰੂ ਅੰਗਦ ਸਾਹਿਬ ਕੁਝ ਉਦਾਹਰਨਾਂ ਦਿੰਦੇ ਨੇ ਕਹਿੰਦੇ ਨੇ ਦੇਖ ਸਿੱਖਾਂ ਜੇ ਅੰਦਰ ਨੂੰ ਟਿਕਾਣੇ ਫਿਰ ਚਿੰਤਾ ਨਾ ਕਰੀ ਚਿੰਤਨ ਕਰੀ ਪੁੱਛਿਆ ਮਹਾਰਾਜ ਪੇਟ ਦੀ ਚਿੰਤਾ ਹੈ ਤੇ ਗੁਰੂ ਅੰਗਦ ਸਾਹਿਬ ਸਹਾਇਤਾ ਕਰਕੇ ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ ਹੀ ਹੈ ਤੂੰ ਚਿੰਤਨ ਕਰ ਚਿੰਤਾ ਨਹੀਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਗੇ ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ ਉਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾਂ ਤਿਨਾ ਪੀ ਸਾਰ ਕਰੇ ਇਸ ਕਰਕੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਗੇ ਤਨ ਗੁਰੂ ਅੰਗਦ ਸਾਹਿਬ ਦੇ ਦੋ ਬਚਨ ਚੇਤੇ ਰੱਖਿਓ ਇੱਕ ਪਹਿਲਾ ਸ਼ਲੋਕ ਤੇ ਇੱਕ ਗੁਰੂ ਅੰਗਦ ਸਾਹਿਬ ਦਾ 63ਵਾਂ ਅੰਤਲਾ ਸ਼ਲੋਕ ਪਹਿਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਸਰੀਰ ਅੰਦਰ ਗੁਰੂ ਦਾ ਪਿਆਰ ਨਹੀਂ ਉਸ ਸਰੀਰ ਦੇ ਪਿੰਜਰੇ ਨੂੰ ਲੱਕੜ ਨੂੰ ਸਾੜ ਦੇ ਅਖੀਰ ਤੇ ਜਗਿਆਸੂ ਪੁੱਛਦਾ ਪਿਆਰ ਕਰਨ ਨੂੰ ਦਿਲ ਤਾਂ ਕਰਦਾ ਪਰ ਕੀ ਕਰਾਂ ਦੁਨੀਆਂ ਦੀ ਵਾਹ ਵਾਹ ਮੈਨੂੰ ਟਿਕਣ ਨਹੀਂ ਦਿੰਦੀ ਦੁਨੀਆਂ ਦੀ ਲੋਕ ਲਾਜ ਨਹੀਂ ਟਿਕਣ ਦਿੰਦੀ ਦੁਨੀਆਂ ਦੀ ਵਡਿਆਈ ਨਹੀਂ ਟਿਕਣ ਦਿੰਦੀ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਬਚਨ ਕਰਦੇ ਨੇ ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਅਖੀਰ ਦਾ ਸ਼ਲੋਕ ਹੈ ਕਹਿੰਦੇ ਨੇ ਦੁਨੀਆਂ ਦੀ ਵਡਿਆਈ ਨੂੰ ਅੱਗ ਵੀ ਸਾੜ ਦੇ ਤੇ ਕਹਿਣ ਲੱਗੇ ਇੰਨੀ ਜਲੀ ਇਹਨਾਂ ਜਲੀ ਦਾ ਅਰਥ ਇਹਨਾਂ ਚੰਦਰੀਆਂ ਨੇ ਤੈਨੂੰ ਰੱਬ ਤੋਂ ਤੋੜਿਆ ਹੋਇਆ ਹੈ ਤੇ ਜਿੱਦਣ ਦੁਨੀਆਂ ਦੀ ਫੋਕੀ ਵਡਿਆਈ ਸਾੜ ਦੇਗਾ ਉਦਨ ਗੁਰੂ ਨਾਨਕ ਤੇਰੀ ਸਹਾਇਤਾ ਲਈ ਆ ਪਹੁੰਚ ਜਾਣਗੇ ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ, ਇੱਕ ਨਾ ਚੱਲੀ ਨਾਲ, ਦੁਨੀਆਂ ਦੀ ਵਾਹ ਵਾਹ ਨਾਲ ਨਹੀਂ ਜਾਂਦੀ, ਕੇਵਲ ਵਾਹ ਗੁਰੂ ਨਾਲ ਜਾਂਦਾ ਹੁੰਦਾ। ਜੇ ਗੁਰੂ ਨੂੰ ਵਾਹ ਕਹੇ ਉਹ ਨਾਲ ਤੁਰੇਗਾ। ਆਓ ਧੰਨ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਭੱਟਾ ਨੇ ਜਿਹੜੇ ਸਵਈਏ ਕਹੇ ਨੇ, ਅਖੀਰ ਦਾ ਬਚਨ ਉਹਨਾਂ ਕਿਹਾ, ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਕਿਤੇ ਦੀ ਸਹਾਇਤਾ ਕਰਦੇ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ, ਉਹਦੇ ਅੰਦਰ ਦੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ, ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਦੇ ਅੰਦਰੋਂ ਰੋਗ ਮਿਟਾ ਦਿੰਦੇ ਨੇ, ਤੇ ਕਹਿੰਦੇ ਨੇ ਹਿਰਦੇ ਵਿੱਚ ਸੁੱਖ ਆ ਜਾਂਦਾ ਜਿਹਦੀ ਗੁਰੂ ਅੰਗਦ ਸਾਹਿਬ ਸਹਾਇਤਾ ਕਰ। ਤਾਂ ਹੀ ਭੱਟਾ ਨੇ ਅਖੀਰ ਤੇ ਕਿਹਾ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਤੇ ਸਹਾਇਤਾ ਕਿਹਦੀ ਮੰਗਣੀ ਏ? ਗੁਰ ਨਵਨੀ ਦਰਿਆਓ ਜਨਮਾਂ ਮਕਾਲਖ ਧੋਵੈ। ਤੇ ਭੱਟ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੇ ਕਹਿੰਦੇ ਨੇ ਸਹਾਇਤਾ ਮੰਗ, ਤੇ ਫਿਰ ਆਪਣੀ ਰਸਨਾ ਤੋਂ ਅੱਜ ਕਹਿ ਦੇ ਗੁਰੂ ਅੰਗਦ ਸਾਹਿਬ ਜੀ, ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਸਹਾਇਤਾ ਕਿਵੇਂ ਕਰਦੇ ਨੇ? ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ। ਜਿਨ੍ਹੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ, ਜਿਨ੍ਹੇ ਸਪਰਸ਼ ਕਰ ਲਿਆ, ਉਹਦਾ ਜਨਮ ਤੇ ਮਰਨ ਦਾ ਦੁੱਖ ਕਟਿਆ ਗਿਆ। ਇਹੀ ਬਾਬਾ ਸੱਤਾ ਬਲਵੰਡ ਕਹਿੰਦੇ ਨੇ, ਹੋਵੇ ਸਿਫਤ ਖਸਮ ਦੀ, ਹੇ ਗੁਰੂ ਅੰਗਦ ਸਾਹਿਬ ਤੇਰੇ ਸੀਸ ਤੇ ਤਾਂ ਰੱਬ ਦੇ ਨਾਮ ਦਾ ਨੂਰ ਪਿਆ ਵਰਸਦਾ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਆ। ਜਦੋਂ ਸਹਾਇਤਾ ਮੰਗਲ ਨੀ ਜਾਵਾਂਗੇ ਨਾ, ਫਿਰ ਆਵਾਜ਼ ਆਏਗੀ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਸਾਨੂੰ ਵੀ ਮਨ ਦੇਣਾ ਗੁਰੂ ਨੂੰ ਆ ਜਾਏ, ਤੇ ਸੱਤ ਬਚਨ ਕਰਕੇ ਹੁਕਮ ਮੰਨਣ ਦੀ ਜਾਚ ਆ ਜਾਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ, ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ। ਕੱਲ ਨੂੰ ਧੰਨ ਗੁਰੂ ਅਮਰਦਾਸ ਜੀ ਦੇ ਸਹਾਇਤਾ ਲਈ ਜੋ ਬਚਨ ਸਾਹਿਬ ਨੇ ਕਹੇ ਨੇ ਉਹਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।